दंडवत बंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड को मेरी है परना। परम सत्कार जो सतगुरु जी दे पावन पवित्र दरबार विच बैठी हुई सात संगत जीओ अपनिया मन वृत्तियां नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह सतगुरु तेग बहादुर सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि सतगुरु तेग बहादुर सच्चे पातशाह जी ने प्रगट रूप दे विच बाहर बैठ के संगतां नूं दर्शन दिता एक दूजे दे नाल सिख गल्लां करदे ने कि जिस तरह इन्हां दे पिता जी बहुत वड्डे बलवान ते शरीर दे उच्चे लम्मे सन इसे तरीके दे नाल ए श्री तेग बहादुर सच्चे पातशाह जी भी उच्ची डील दौल दे मालक ने। कल इथों तक कथा पहुंची सी अज इथों अगे मैं प्रारंभ करदा सुंदर शुभ सर बांग बिलंद महद जोद जै तारिप ब्रिंद सिख आपस दे विच गल्लां करदे ने कि सतगुरु हरगोबिंद सच्चे पातशाह जी सुंदर सन और इस तों इलावा सारियां तों उच्चे ते बलवान सन जिन्हां ने हर एक युद्ध नूं फतेह कीता वैरियां नूं मारिया। श्री गुर हर गोविंद सुख कंद तिनके सुत गुण धरै मनिंद कहिंदे ने कि सतगुरु हर गोविंद सच्चे पातशाह जी सुखां दे मूल सन उन्हां सतगुरां दे ए साहिबजादे ने ते उन्हां दे तरां ही सारियां गुणां दे विच पूरे ने। दीर्घ दर्शन बदन सुहावा दीह शमस्त्र सरल बनावा सतगुरां दा दीर्घ दर्शन है मुखड़ा बहुत ज्यादा प्रभावशाली है। दीह शमस सरल बनावा भाव के सतगुरु तेग बहादुर सच्चे पातशाह जी दा दाड़ा भारा ते लम्मा है। छपे रहे नहीं आप जनायो पेद नहीं किन्हू सिख पायो सतगुरु तेग बहादुर सच्चे पातशाह जी इस तों पहला छुपे रहे किसे भी सिख ने इन्हां दे भेद नूं नहीं पाया। सिख शरदा हित पता बतावा सागर बिखे जहाज लंगावा एक दूजे नूं सिख कहिंदे ने कि देखो इस मक्खण शाह सिख दी शरदा नूं सतगुरु सच्चे पातशाह जी ने पूरा कीता सागर दे विच समुंदर दे विच जाके इस दी रक्षा कीती इस दे जहाज नूं पार लंघाया। जां तेजा हर भए जहान करें अनक सिखण कल्याण सारे सिख एक दूजे नूं कहिंदे ने कि इस मक्खण शाह दे करके ही जहान दे विच सतगुरु जी प्रगट होए ने करें अनेक सिखण कल्याण हुण सतगुरु जी प्रगट रूप दे विच दर्शन दिंदे ने ते अनेकां सिखां दा कल्याण ए करनगे। इस प्रकार संगत दर्शंती अनक पांत वस्त्रण अर पंती। ग्रंथाकार भाई संतोख सिंह जी लिखते ने किस तरह दिया गल्ला कह के संगत सतगुरां दा दर्शन करदी है ते बहुत तरह तरह दिया भेटावां सतगुरां दे चरणां दे विच पहुंचदे हैं। चौं दिश पीर भई बहु आए बंदे पायन सीस टिकाए। करदिया करदिया चारे पासे सतगुरां दे बहुत सारी भीड़ लग गई है। सारे दे सारे सतगुरां नूं नमस्कारां कर रहे ने अपने सिरां नूं निवारे। मक्खण दोए चमर जो लियावा दोह दिश मैं शुभ रीत चलावा। ग्रंथाकार भाई संतोख सिंह जी लिखदे ने कि इस तो इलावा मक्खण शाह दो चौर बनवा के लियाया सी ਉਹ ਦੋਵੇਂ ਚੌਰ ਸਤਿਗੁਰਾਂ ਦੇ ਦੋਵੇਂ ਪਾਸੇ ਕੀਤੇ ਜਾਣ ਲੱਗੇ। ਸਿੱਖਿਆਣ ਸਾਥ ਬਾਰ ਤਾਲਾਪ ਸਤਿਗੁਰ ਕਰਤ ਦਿਪਤ ਪਰ ਤਾਪ। ਜਿਨ੍ਹਾਂ ਸਤਿਗੁਰਾਂ ਦਾ ਪ੍ਰਤਾਪ ਬਹੁਤ ਹੀ ਜ਼ਿਆਦਾ ਪ੍ਰਕਾਸ਼ਮਾਨ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਣ ਆਪਣੇ ਸਿੱਖਾਂ ਸੇਵਕਾਂ ਦੇ ਨਾਲ ਵਾਰਤਾਲਾਪ ਕਰਦੇ ਨੇ ਭਾਵ ਕੇ ਬਚਨ ਵਿਲਾਸ ਕਰਦੇ ਨੇ। ਸਭ ਸੋਢੀ ਕੇ ਨਰ ਤਹ ਆਏ ਦੇਖ ਦੇਖ ਮਨ ਅਨਖ ਬਡਾਏ। ਕਵੀ ਜੀ ਲਿਖਦੇ ਨੇ ਕਿ ਇਸ ਤੋਂ ਬਾਅਦ ਫਿਰ ਜਿਹੜੇ ਸੋਢੀ ਨੇ ਦੂਸਰੇ ਉਹਨਾਂ ਦੇ ਸਾਰੇ ਜਿਹੜੇ ਆਦਮੀ ਨੇ ਉਹ ਆਏ ਨੇ ਵੇਖ ਵੇਖ ਕੇ ਉਹਨਾਂ ਦੇ ਮਨ ਦੇ ਵਿਚ ਬਹੁਤ ਹੀ ਜ਼ਿਆਦਾ ਕ੍ਰੋਧ ਵਧੇ। ਜਿਉਂ ਜਿਉਂ ਬਹੁਤ ਉਪਾਇਨ ਆਵੇ ਸੰਗਤ ਸਗਰੀ ਸਸਤ ਸੁਣਾਵੇ। ਜਿਵੇਂ ਜਿਵੇਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭੇਟਾਂ ਆਉਂਦੀ ਹੈ ਤੇ ਜਿਵੇਂ ਜਿਵੇਂ ਸੰਗਤ ਸਤਿਗੁਰਾਂ ਦੀ ਉਸਤਤੀ ਸੁਣਾਉਂਦੀ ਹੈ ਤਿਵੇਂ ਤਿਵੇਂ ਉਹਨਾਂ ਦੇਖਣ ਵਾਲਿਆਂ ਨੂੰ ਦੁੱਖ ਲੱਗਦਾ। ਦਰਬ ਅਗਾਰੀ ਬ੍ਰਿੰਦ ਦਿਸਾਵੇ ਤਿਉਂ ਤਿਉਂ ਮਤਸਰ ਅਧਿਕ ਉਪਾਵੇ। ਜਿਵੇਂ ਜਿਵੇਂ ਮਾਇਆ ਦੇ ਅੰਬਾਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਲੱਗਦੇ ਜਾਂਦੇ ਨੇ ਤਿਵੇਂ ਤਿਵੇਂ ਉਹਨਾਂ ਦੇ ਵਿੱਚ ਈਰਖਾ ਦੀ ਜਿਹੜੀ ਅੱਗ ਹੈ ਉਹ ਵੱਧਦੀ ਜਾਂਦੀ। ਇਸ ਕੋ ਮਾਨਤ ਹੋਤੋ ਨ ਕੋਏ ਗੁਰਤਾ ਉਚਿਤ ਨ ਕੈਸੇ ਸੋਏ। ਜਿਹੜੇ ਸੋਢੀਆਂ ਦੇ ਮਸੰਦ ਆਦਿਕ ਨੇ ਉਹ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਦੀਆਂ ਵਿਚਾਰਾਂ ਕਰਦੇ ਨੇ ਕਿ ਇਹਨਾਂ ਨੂੰ ਤੇ ਕੋਈ ਵੀ ਨਹੀਂ ਸੀ ਮੰਨਦਾ ਇਹ ਤੇ ਗੁਰਿਆਈ ਦੇ ਬਿਲਕੁਲ ਵੀ ਲਾਇਕ ਨੇ। ਮਿਲੈ ਨ ਬੋਲੈ ਕਾਹੂ ਸੰਗ ਸਾਮੀ ਉਨ ਮਤ ਨਹੀਂ ਸ਼ੁੱਧ ਅੰਗ। ਇਹ ਤੇ ਕਿਸੇ ਦੇ ਨਾਲ ਮਿਲਦਾ ਨਹੀਂ ਸੀ ਕਿਸੇ ਦੇ ਨਾਲ ਬੋਲਦਾ ਨਹੀਂ ਹੈ ਔਰ ਇਸ ਤੋਂ ਇਲਾਵਾ ਇਹਦਾ ਸੁਭਾਅ ਬੜਾ ਮਸਤ ਹੈ। ਸਾਵਣ ਛੋਰ ਇਹ ਗੁਰੂ ਬਨਾਵਾ ਜਿਸ ਕੋ ਲਖਿਓ ਨ ਜਾਏ ਸੁਭਾਵਾ। ਸਾਰੇ ਸੋਚਦੇ ਨੇ ਕਿ ਸਾਰਿਆਂ ਨੂੰ ਛੱਡ ਕੇ ਇਸ ਮੱਖਣ ਸ਼ਾਹ ਨੇ ਇਸ ਨੂੰ ਗੁਰੂ ਬਣਾ ਦਿੱਤਾ ਹੈ ਐਸੇ ਨੂੰ ਗੁਰੂ ਬਣਾ ਦਿੱਤਾ ਹੈ ਜਿਹਦੇ ਸੁਭਾਅ ਨੂੰ ਕੋਈ ਅੱਜ ਤੱਕ ਸਮਝ ਹੀ ਨਹੀਂ ਸਕਿਆ। ਇਹ ਮੱਖਣ ਨੇ ਦੰਭ ਬਣਾਇਓ ਸਭ ਸਿੱਖਿਆਣ ਕੋ ਲਿਆਏ ਬੁਲਾਇਓ। ਮੱਖਣ ਸ਼ਾਹ ਨੇ ਬਹੁਤ ਵੱਡਾ ਇਹ ਪਖੰਡ ਰਚਿਆ ਹੈ ਸਾਰਿਆਂ ਸਿੱਖਾਂ ਨੂੰ ਬੁਲਾ ਕੇ ਇਹਦੇ ਚਰਨਾਂ ਦੇ ਉੱਤੇ ਝੁਕਾ ਦਿੱਤਾ ਹੈ। ਇਸ ਕੋ ਕਹਿਤ ਹੋਤੇ ਮਤੀਵਾਨਾ ਦੇਖਿਓ ਜਾਂ ਤੇ ਮਹਿਦ ਅਜਾਨਾ। ਸਾਰੇ ਸੋਚਦੇ ਨੇ ਕਿ ਇਸ ਮੱਖਣ ਸ਼ਾਹ ਨੂੰ ਤੇ ਅਸੀਂ ਬਹੁਤ ਜ਼ਿਆਦਾ ਸਿਆਣਾ ਤੇ ਅਕਲ ਵਾਲਾ ਸਮਝਦੇ ਸਾਂ ਪਰ ਸਾਰਿਆਂ ਤੋਂ ਜ਼ਿਆਦਾ ਅਣਜਾਣ ਇਹ ਨਿਕਲੇ। ਅਪਰ ਸਭਨ ਕੋ ਕੀਨ ਅਨਾਦਰ ਹੋਤੇ ਸਦੀਵ ਜੋ ਉਚਤੈ ਆਦਰ। ਹੋਰ ਸਾਰਿਆਂ ਸੋਢੀਆਂ ਦਾ ਇਸ ਨੇ ਵੱਡਾ ਅਨਾਦਰ ਕੀਤਾ ਹੈ ਤੇ ਜਿਹੜੇ ਸਦੀਵ ਹੀ ਪੂਜਣ ਦੇ ਲਾਇਕ ਸਨ ਉਹਨਾਂ ਨੂੰ ਛੱਡ ਕੇ ਇਹਨਾਂ ਦੇ ਕੋਲ ਆ ਗਏ। ਤੀਰ ਮਾਲ ਤੇ ਆਦ ਮਹਾਨਾ ਜਿਸ ਕੋ ਮਨ ਸਕਲ ਜਹਾਨਾ। ਵਿਚਾਰਾਂ ਕਰਦੇ ਨੇ ਕਿ ਧੀਰਮਲ ਆਦਿਕ ਜਿੰਨੇ ਵੀ ਮਹਾਨ ਸੋਢੀ ਨੇ ਉਹਨਾਂ ਨੂੰ ਤੇ ਸਾਰਾ ਜਹਾਨ ਮੰਨਦਾ। ਤਿਨਕੇ ਹੋਵਤ ਇਸ ਟਿੱਗ ਆਏ ਧਰੈ ਉਹ ਪਾਏ ਨੂੰ ਪੂਜਾ ਪਾਏ, ਪਰ ਇਸ ਮੱਖਣ ਸ਼ਾਹ ਨੇ ਕੀ ਕੀਤਾ ਹੈ? ਇਹਨਾਂ ਸਾਰਿਆਂ ਦੇ ਹੁੰਦਿਆਂ ਸੁਣਦਿਆਂ ਇਹਨਾਂ ਦੇ ਕੋਲ ਆ ਗਿਆ ਹੈ, ਇਹਦੇ ਚਰਨਾਂ ਦੇ ਵਿਚ ਇਸ ਨੇ ਭੇਟਾ ਅਰਪਣ ਕੀਤੀ ਹੈ ਤੇ ਮੱਥਾ ਟੇਕਿਆ। ਕਥਨ ਅਨੀਤ ਸਹਾਰੈ ਸੋਏ, ਇਹ ਤੋ ਚਹਿ ਜੋ ਗੁਰ ਸੋ ਹੋਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੋਚਦੇ ਨੇ ਕਥਨ ਅਨੀਤ ਸਹਾਰੈ ਕੋਏ, ਭਾਵ ਕੇ ਕਿਵੇਂ ਇਸ ਨੀਤੀ ਨੂੰ ਸਾਰੇ ਸਹਾਰਨਗੇ। ਇਮ ਤੋ ਚਹਿ ਜੋ ਗੁਰੂ ਸੋ ਹੋਏ, ਭਾਵ ਕੇ ਇਸ ਤਰ੍ਹਾਂ ਤੇ ਜੋ ਚਾਹੇਗਾ ਉਹੀ ਗੁਰੂ ਬਣ ਕੇ ਬੈਠੇਗਾ।
ਅਸ ਕਹਿ ਨਿੰਦਕ ਬਹੁਤ ਰਸਾਏ, ਅਜਾਏ ਸਬਣ ਸੋ ਡੀਨ ਜਨਾਏ।
ਕਵੀ ਜੀ ਲਿਖਦੇ ਨੇ ਕਿਸ ਤਰ੍ਹਾਂ ਦੀਆਂ ਗੱਲਾਂ ਸੋਚ ਕੇ ਨਿੰਦਕ ਬਹੁਤ ਹੀ ਜ਼ਿਆਦਾ ਗੁੱਸੇ ਦੇ ਵਿੱਚ ਆਏ ਨੇ, ਤੇ ਫਿਰ ਉਹਨਾਂ ਨੇ ਆਪੋ ਆਪਣਾ ਜਿਹੜਾ ਸੋਢੀ ਮੱਲਿਆ ਹੋਇਆ ਸੀ ਉਹਨਾਂ ਨੂੰ ਜਾ ਕੇ ਖਬਰ ਦਿੱਤੀ।
ਬਣੇ ਬਣਾਏ ਸਭ ਤੁਮ ਰਹੋ, ਅਬ ਤੇ ਆਗੇ ਭੇਟ ਨਾ ਚਹੋ।
ਜਿਸ ਜਿਸ ਸੋਢੀ ਨੇ ਜਿਹੜਾ ਜਿਹੜਾ ਮਸੰਦ ਮੱਲਿਆ ਹੋਇਆ ਸੀ ਉਹ ਆਪਣੇ ਸੋਢੀ ਗੁਰੂ ਦੇ ਕੋਲ ਪਹੁੰਚਦਾ ਹੈ। ਆਪੋ ਆਪਣੀ ਜਗ੍ਹਾ ਦੇ ਉੱਤੇ ਸਾਰੇ ਕਹਿੰਦੇ ਨੇ ਬਣੇ ਬਣਾਏ ਸਭ ਤੁਮ ਰਹੋ, ਭਾਵ ਕੇ ਤੁਸੀਂ ਬਣੇ ਬਣਾਏ ਇਸੇ ਤਰੀਕੇ ਦੇ ਨਾਲ ਗੁਰੂ ਰਹਿ ਜਾਵੋਗੇ, ਅੱਜ ਤੋਂ ਬਾਅਦ ਤੁਹਾਡੇ ਚਰਨਾਂ ਦੇ ਵਿੱਚ ਕੋਈ ਵੀ ਭੇਟਾ ਅਰਪਣ ਨਹੀਂ ਹੋਵੇਗੀ।
ਨਹੀਂ ਕੋ ਵਾਵੈ ਪਾਸ ਤੁਮਾਰੇ, ਦਰਬਣ ਅਰਪੈ ਕਬੈ ਅਗਾਰੇ।
ਅੱਜ ਤੋਂ ਬਾਅਦ ਕੋਈ ਵੀ ਸਿੱਖ ਤੁਹਾਡੇ ਕੋਲ ਨਹੀਂ ਆਵੇਗਾ, ਕੋਈ ਵੀ ਤੁਹਾਡੇ ਚਰਨਾਂ ਦੇ ਵਿੱਚ ਮਾਇਆ ਦੀ ਭੇਟਾ ਨਹੀਂ ਰੱਖੇਗਾ।
ਸ੍ਰੀ ਗੁਰ ਹਰ ਗੋਬਿੰਦ ਕੋ ਨੰਦ, ਸਭ ਤੇ ਲਗ ਪਦ ਚਹਿ ਬਿਲੰਦ।
ਕਹਿੰਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਪੁੱਤਰ ਜਿਹੜਾ ਕਿ ਸਾਰਿਆਂ ਤੋਂ ਛੋਟਾ ਹੈ ਪਰ ਉੱਚੀ ਪਦਵੀ ਨੂੰ ਉਹ ਚਾਹੁੰਦਾ।
ਤਿਸ ਤੇ ਵੱਡੇ ਚਾਰ ਸੁਤਿਆਨ, ਤਿੰਨ ਕੋ ਬੰਸ ਜੋ ਗੁਣੀ ਮਹਾਨ।
ਕਹਿੰਦੇ ਨੇ ਕਿ ਇਹਨਾਂ ਤੋਂ ਵੱਡੇ ਚਾਰ ਪੁੱਤਰ ਸਨ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ, ਜਿਨ੍ਹਾਂ ਦੀ ਵੰਸ਼ ਦੇ ਵਿੱਚ ਤੁਸੀਂ ਸਾਰੇ ਸੋਢੀ ਹੋ।
ਸਭਿਨ ਉਲੰਗਤ ਬੈਠੋ ਸੋਏ, ਤੇਗ ਬਹਾਦਰ ਮਸਤ ਜੋ ਹੋਏ।
ਕਹਿੰਦੇ ਨੇ ਕਿ ਸਾਰਿਆਂ ਨੂੰ ਉਲੰਘ ਕੇ ਜਿਹੜਾ ਤੇਗ ਬਹਾਦਰ ਮਸਤ ਹੈ ਉਹ ਗੁਰਿਆਈ ਤੇ ਬਹਿ ਗਿਆ।
ਅੰਤਰਗਤ ਮੱਖਣ ਮਿਲ ਗਯੋ, ਮਹਾ ਪਖੰਡ ਉਠਾਵਨ ਕੀਓ।
ਆਣ ਕੇ ਸਾਰਿਆਂ ਸੋਢੀਆਂ ਨੂੰ ਦੱਸਦੇ ਨੇ ਕਿ ਅੰਦਰ ਖਾਤੇ ਮੱਖਣ ਸ਼ਾਹ ਮਿਲ ਗਿਆ ਹੈ ਤੇਗ ਬਹਾਦਰ ਦੇ ਨਾਲ, ਤੇ ਉਸਨੇ ਵੱਡਾ ਪਖੰਡ ਜ਼ਾਹਰ ਕੀਤਾ ਹੈ ਕਿ ਕਹਿੰਦਾ ਹੈ ਮੇਰੇ ਜਹਾਜ਼ ਨੂੰ ਪਾਰ ਲੰਘਾਇਆ, ਇਹਨੇ ਮੈਨੂੰ ਪਤਾ ਦਿੱਤਾ ਇਹ ਅੰਤਰਜਾਮੀ ਨੇ ਹੋਕਾ ਦੇ ਕੇ ਉਹਨੇ ਗੁਰੂ ਤੇਗ ਬਹਾਦਰ ਨੂੰ ਗੁਰੂ ਘੋਸ਼ਿਤ ਕਰ ਦਿੱਤਾ।
ਕਹਿ ਤੋ ਮਿਲ ਕੇ ਕਰੋ ਮੇਰ ਜਾਦਾ, ਨਾ ਹੈ ਤਾਂ ਭਇਓ ਸਬਣ ਤੇ ਜ਼ਿਆਦਾ।
ਕਹਿੰਦੇ ਨੇ ਕਿ ਜਾਂ ਤੇ ਕੋਈ ਐਸਾ ਕੰਮ ਕਰੋ ਕਿ ਜਿਹੜੀ ਇਹ ਮਰਜ਼ਾਦਾ ਉਸਨੇ ਬਣਾਈ ਹੈ ਉਸ ਨੂੰ ਤੋੜ ਦਿਓ, ਭਾਵ ਕਿ ਇਸ ਗੱਲ ਨੂੰ ਦੂਰ ਕਰ ਦਿਓ। ਜੇਕਰ ਕੁਝ ਵੀ ਉਪਾਅ ਤੁਸੀਂ ਨਹੀਂ ਕਰੋਗੇ ਤੇ ਫਿਰ ਸਾਰਿਆਂ ਤੋਂ ਜ਼ਿਆਦਾ ਤੇ ਵੱਡਾ ਉਹ ਬਣ ਕੇ ਬਹਿ ਗਿਆ।
ਸੁਣ ਤਾਂ ਸਬਣ ਸੋ ਡੀਨ ਵਿਚਾਰਾ, ਕਬ ਨਾ ਉਠਾਵੇ ਗੁਰਤਾ ਭਾਰਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਦੋਂ ਸੋਢੀਆਂ ਨੂੰ ਇਸ ਤਰ੍ਹਾਂ ਦੀ ਖਬਰ ਮਿਲੀ ਹੈ ਤੇ ਸਾਰੇ ਕਹਿੰਦੇ ਨੇ ਕਬ ਨਾ ਉਠਾਵੇ ਗੁਰਤਾ ਪਾਰਾ, ਤੇਗ ਬਹਾਦਰ ਦੇ ਵਿੱਚ ਐਸੀ ਸਮਰੱਥਾ ਨਹੀਂ ਹੈ ਕਿ ਉਹ ਗੁਰਿਆਈ ਦੇ ਭਾਰ ਨੂੰ ਚੁੱਕ ਸਕੇਗਾ।
ਲੈਣ ਦੇਣ ਕੀ ਅਕਲ ਨਾ ਕੋਈ, ਬੋਲ ਬਿਕੀ ਸਮਰੱਥ ਨਾ ਹੋਈ।
ਕਿਸੇ ਦੇ ਨਾਲ ਬੋਲਣ ਦੀ ਉਹਦੀ ਸਮਰੱਥਾ ਨਹੀਂ ਹੈ, ਇਸ ਤੋਂ ਇਲਾਵਾ ਲੈਣ ਤੇ ਦੇਣ ਦੀ ਉਸ ਨੂੰ ਰਤਾ ਵੀ ਅਕਲ ਨਹੀਂ।
ਸਿੱਖਿਅਣ ਕੋ ਦੈ ਬੇ ਉਪਦੇਸ਼, ਇਤਿਆਦਿਕ ਕੋ ਲਖੈ ਨਾਲੇਸ਼।
ਸਿੱਖਾਂ ਨੂੰ ਕਿਸ ਤਰ੍ਹਾਂ ਦਾ ਉਪਦੇਸ਼ ਦੇਈਦਾ, ਕਿਸ ਤਰ੍ਹਾਂ ਦੀ ਸਿੱਖਿਆ ਦੇਈਦੀ ਹੈ, ਇਹ ਗੱਲ ਦੀ ਰਤਾ ਲੇਸ਼ ਮਾਤਰ ਵੀ ਤੇਗੇ ਨੂੰ ਸੋਝੀ ਨੇ।
तारे मौन कर बैठो रह, जग व्यवहार कथन सोल है।
सारे सोडी कहिंदे ने अपने नाल दे साथियों नू कि उते चुप करके घर दे विच बैठा रहिंदा है,
जग व्यवहार कथन सोल है,
दुनिया दे व्यवहार नू ओ किवें निभाएगा।
एक मखण की दिश को देख, संगत दीन सपेट या शेख।
कहिंदे ने कि एक मखण शाह दे कहण दे उते ही संगत ने भेटा उहदे चरणां दे विच अर्पण कीती।
जावे चलियो जाए निज देश, देह उपायन को नहीं लेश।
जदों मखण शाह अपने देश दे विच अपने इलाके दे विच वापस परत जावेगा, उस वेले कोई भी इहदे चरणां दे विच लेश मात्र भी भेटा अर्पण नहीं करेगा।
सब हट जाए जाए न कोई, जान जाए जै सोए होई।
कहिंदे ने सोडी के सारे ही हट जाणगे, कोई भी फेर नहीं जावेगा, जान जाणगे सारे दे सारे किस दा सुभा किस तरह दा।
अब मखण के कहबे करके, परखे बिन शरदा और धरके।
कहिंदे ने के ऐस वेले ते मखण शाह दे कहण दे करके ही बगैर किसे परख तो श्रद्धा नु धारण करके लोकां ने मथे टेक दिते ने।
दई उपायन मान्यो इही, एक बार ही पुन वे नहीं।
ओदे चरणा दे विच भेटा अर्पण कीती है, मन्या है, पर इको वार ही ए मनणगे। देख लियो अगले आउण वाले समय दे विच ऐसा नहीं होवेगा।
एक तो एम कह तूषण ठानी, अत क्रोधी एक तेनो बखानी।
एक सोडी ने ते इस तरह दी गल कह के चुप नू धारण कीता, ते कोई सोडी क्रोधी होके इस तरह कहिंदा।
बे मेर जाद बात नहीं आछे, पायो अगरनी सब कर पाछे।
ये बिल्कुल बेमर्यादा दी गल है, ये बिल्कुल भी चंगी नहीं है कि सारयां दा मोरी बन के ओ बह गया ते सानू सारयां नू पिछे कर दिता।
किस प्राता को पै नहीं मान्यो, सब तन आप लाए गर बान्यो।
किसे भी प्राता दा उसने पै धारण नहीं कीता, सब तन आप लाए गर बान्यो, हंकार दे नाल सारे धन नू अपने अधिकार दे विच कीता है।
श्री हर कृष्ण बाक के कहे, गुरु बकाले मैं सिख चहे।
भाव के सतगुरु हर कृष्ण सच्चे पातशाह जी दे आखे हुए बचन दे अनुसार सारे जिहड़े सिख ने यही मनदे ने कि गुरु बकाले दे विच प्रगट होवेगा।
या तैं ग्राम मैं जेई, लेन उचित भेटन सब ते।
इस करके पिंड बकाले दे विच जिन्ने भी रहिंदे ने पाव के असे सारे ही भेटा लैण दे योग हां।
गोरे नाम न किस को लीना, सबहिन को अधिकार सो दीना।
कहिंदे ने के सतगुरु हर कृष्ण ने किसे दा नाम प्रगट नहीं कीता, उन्हां ने नाम नहीं लिया, यही गल आखी है कि गुरु बकाले दे विच है। इस करके सबहिन को अधिकार सो देना, सानू सारिया सोडिया नू सतगुरु हर कृष्ण जी ने एक हिसाब दा अधिकार बराबर दिता है।
पूरब आए सिख समुदाय, ल्याए अल्प उपायन पाए।
पहला जिन्ने भी सारे सिख आए ने वो थोड़ी थोड़ी ही भेटा लैके पहुंचे ने।
किसने कोई किसी ने कोई, दर्स परस गमने गे सोई।
भाव के कोई किसे सोडी नू मथा टेक गया, कोई किसे नू टेक गया, इसे तरीके दे नाल आपो अपनी समझ दे मुताबक उन्हां ने दर्शन कीते ते भेटा अर्पण कीते।
ए सिख लियायो दरब बिसाला, दैबो चाहिए सवण एक साला।
ए जरा मखण शाह सिख आया सी, ਇਹਨੂੰ ਚਾਹੀਦਾ ਸੀ ਕਿ ਸਾਰਿਆਂ ਨੂੰ ਬਰਾਬਰ ਦੀ ਵੰਡ ਕੇ ਆਪਣੀ ਮਾਇਆ ਅਰਪਣ ਕਰਦਾ, ਕਿਉਂਕਿ ਇਹ ਬਹੁਤ ਜ਼ਿਆਦਾ ਅਮੀਰ ਹੈ। ਇਸ ਟਿਕ ਕਥਨ ਰਹਿਣ ਤਨ ਦੈ ਹੈ, ਨਿਰਬਲ ਤੇ ਸਭ ਹੀ ਹਰ ਲੈ ਹੈ। ਪਰ ਕਹਿੰਦੇ ਨੇ ਕਿ ਫੇਰ ਕੀ ਹੋ ਗਿਆ ਜੇ ਤੇਗ ਬਹਾਦਰ ਦੇ ਚਰਨਾਂ ਦੇ ਵਿਚ ਬਹੁਤੀ ਸਾਰੀ ਭੇਟਾ ਅਰਪਣ ਹੋ ਗਈ, ਕਿਸੇ ਵੀ ਤਰੀਕੇ ਦੇ ਨਾਲ ਇਸ ਦੇ ਕੋਲ ਅਸੀਂ ਧਨ ਰਹਿਣ ਨਹੀਂ ਦਿਆਂਗੇ। ਉਹ ਬਿਲਕੁਲ ਨਿਰਬਲ ਹੈ, ਬਿਲਕੁਲ ਕਮਜ਼ੋਰ ਹੈ, ਤੇ ਅਸੀਂ ਉਹਦੇ ਤੋਂ ਧਨ ਖੋਲਾਂਗੇ। ਅਦਕ ਅਸੂ ਇਕ ਇਸੀ ਪਰਕਾਰ ਕਰਤ ਪਰਸ ਪਰ ਬਾਕ ਉਚਾਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਸੋਢੀ ਬਹੁਤ ਹੀ ਜ਼ਿਆਦਾ ਈਰ ਖਾਲੂ ਨੇ ਉਹ ਇਸੇ ਤਰ੍ਹਾਂ ਦੀਆਂ ਪਰਸਪਰ ਗੱਲਾਂ ਕਰਦੇ ਨੇ। ਕੇਤਕ ਮਤ ਸਰ ਬਹੁਤ ਪਤਾਏ ਧੀਰ ਮੱਲ ਕੀ ਸ਼ਰਨ ਸਦਾਏ। ਕਈ ਤੇ ਈਰਖਾ ਦੀ ਅੱਗ ਦੇ ਨਾਲ ਬਹੁਤ ਜ਼ਿਆਦਾ ਤਪੇ ਨੇ ਤੇ ਉਹ ਫਿਰ ਧੀਰ ਮੱਲ ਦੇ ਚਰਨਾਂ ਦੇ ਵਿਚ ਪਹੁੰਚੇ। ਜਿਸ ਕੇ ਸੰਗ ਨਰਨ ਕੋ ਬ੍ਰਿੰਦ ਚਾਹੇ ਸੋ ਕਰੇ ਸਮਾਜ ਬਿਲੰਦ। ਜਿਸ ਧੀਰਮਲ ਦੇ ਕੋਲ ਬਹੁਤੇ ਸਾਰੇ ਲੋਕਾਂ ਦਾ ਇਕੱਠ ਹੈ, ਜਿਹੜਾ ਕਿ ਸਾਜੋ ਸਮਾਨ ਦੇ ਵਿਚ ਸਾਰਿਆਂ ਤੋਂ ਵੱਡਾ ਹੈ। ਬਾਰ ਬਾਰ ਕਵੀ ਸੰਤੋਖ ਸਿੰਘ ਜੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਬਾਹੀਆਂ ਸੋਢੀਆਂ ਦੇ ਵਿਚੋਂ ਧੀਰਮਲ ਦੀ ਬਹੁਤ ਹੀ ਜ਼ਿਆਦਾ ਵੱਡੀ ਮਾਨਤਾ ਸੀ। ਅਦ ਕਦਰ ਬਏ ਕਲ ਟਿਗ ਕੈਸੇ ਰਹਿਣ ਦੇਹ ਅਸਮੰਜਸ ਜੈਸੇ। ਜਿਹੜੇ ਧੀਰਮਲ ਦੇ ਸੇਵਕ ਨੇ ਇੱਕ ਦੂਜੇ ਨੂੰ ਕਹਿੰਦੇ ਨੇ ਕਿ ਬਹੁਤੀ ਜ਼ਿਆਦਾ ਮਾਇਆ ਤੇਗ ਬਹਾਦਰੇ ਕੱਲੇ ਦੇ ਕੋਲ ਕਿਸ ਤਰ੍ਹਾਂ ਰਹਿਣ ਦਿੱਤੀ ਜਾਵੇਗੀ, ਇਸ ਤਰ੍ਹਾਂ ਠੀਕ ਗੱਲ ਨਹੀਂ ਹੈ, ਇਹ ਅਣਬਣੀ ਗੱਲ ਹੈ। ਜੇ ਕਰ ਧੀਰ ਮੱਲ ਟਿਗ ਹੋਏ ਇਹ ਰਾਖਣ ਕੋ ਸਮਰਥ ਸੋਏ। ਭਾਵ ਕੇ ਜੇਕਰ ਧੀਰ ਮਲ ਦੇ ਚਰਨਾਂ ਦੇ ਵਿਚ ਇਹ ਸਾਰੀ ਭੇਟਾ ਹੋਵੇ ਤਾਂ ਯੋਗ ਗੱਲ ਹੈ। ਤਿੰਨ ਕੋ ਐਸ਼ਰਜਵੰਤ ਬਿਸਾਲਾ ਸਦਾ ਸੁਮਨ ਮਾਨਵ ਜਾਲਾ। ਕਿਉਂਕਿ ਧੀਰਮਲ ਦਾ ਐਸ਼ਰਜ ਬਹੁਤ ਵੱਡਾ ਹੈ, ਉਹ ਵਿਸ਼ਾਲ ਹੈ ਸਾਰਿਆਂ ਤੋਂ, ਤੇ ਬਹੁਤ ਸਾਰੇ ਸੇਵਕ ਉਹਨੂੰ ਮੰਨਦੇ ਨੇ। ਪ੍ਰਾਤ ਪਤੀ ਜਾ ਗੋਰੀਅਸ ਕੇਰ ਆਦ ਗ੍ਰੰਥ ਸਾਹਿਬ ਸ਼ੁਭ ਡੇਰ। ਸਾਰੇ ਕਹਿੰਦੇ ਨੇ ਕਿ ਭਰਾ ਤੇ ਭਤੀਜਾ ਇਸ ਦੇ ਗੁਰੂ ਬਣੇ ਨੇ, ਭਾਵ ਕੇ ਧੀਰਮਲ ਦੇ। ਇਸ ਤੋਂ ਇਲਾਵਾ ਇਸ ਕਰਕੇ ਵੀ ਇਸ ਦੀ ਜ਼ਿਆਦਾ ਵਡਿਆਈ ਹੈ ਕਿ ਆਦ ਬਾਣੀ ਦੀ ਜਿਹੜੀ ਬੀੜ ਹੈ ਉਹ ਵੀ ਇਹਦੇ ਡੇਰੇ ਤੇ। ਇਮ ਮਸਲਤ ਕਹਿਰ ਪਹੁੰਚੇ ਪਾਸ ਸੋਢੀ ਕਿਤਕ ਮਸੰਦ ਸੋ ਦਾਸ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀ ਸਲਾਹ ਕਰਕੇ ਫੇਰ ਧੀਰਮਲ ਦੇ ਕੋਲ ਪਹੁੰਚੇ ਨੇ ਕਾਫੀ ਸਾਰੇ ਵੱਡੇ ਵੱਡੇ ਮਸੰਦ। ਜਾਏ ਸਰਬ ਬਿਰ ਤੰਤ ਸੁਣਾਇਓ ਕਿਆ ਕੀਨਸ ਜੋ ਮੱਖਣ ਆਇਓ। ਜਾ ਕੇ ਧੀਰਮਲ ਨੂੰ ਸਾਰਾ ਬਿਰਤਾਂਤ ਧੀਰਮਲ ਦੇ ਸੇਵਕਾਂ ਨੇ ਸੁਣਾਇਆ ਹੈ। ਕਿਆ ਕੀਨਸ ਜੋ ਮੱਖਣ ਆਇਓ, ਇਹ ਜਿਹੜਾ ਮੱਖਣ ਸ਼ਾਹ ਸਿੱਖ ਆਇਆ ਇਹਨੇ ਆਣ ਕੇ ਕੀ ਕੀਤਾ। ਸਾਚ ਕੇ ਝੂਠ ਨਰਨ ਕੇ ਸੰਗ ਕਹਿ ਪਰ ਮਾਏ ਕੀਨ ਕੁਟੰਗ। ਧੀਰਮਲ ਨੂੰ ਮਸੰਦ ਕਹਿੰਦੇ ਨੇ ਕਿ ਪਤਾ ਨੀ ਸੱਚਾ ਕੇ ਝੂਠਾ ਕਹਿ ਕੇ ਲੋਕਾਂ ਬਹੁਤਿਆਂ ਸਾਰਿਆਂ ਨੂੰ ਮੱਖਣ ਸ਼ਾਹ ਨੇ ਭਰਮਾ ਦਿੱਤਾ ਹੈ, ਬਹੁਤ ਜ਼ਿਆਦਾ ਕੁਟੰਗ ਦੀ ਚਾਲ ਉਸਨੇ ਤੋੜ ਦਿੱਤੀ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਧੀਰ ਮੱਲ ਕੇ ਨਿਕਟ ਜਬ ਸਭਿਨ ਕੇ ਨਰ ਜਾਏ ਚਿੰਤਾ ਤੁਰ ਮਤ ਸਰ ਮਹਿਤ ਚਿਤਵਤ ਅਨਕ ਉਪਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਧੀਰ ਮੱਲ ਦੇ ਕੋਲ ਜਦੋਂ ਸਾਰਿਆਂ ਹੀ ਸੋਢੀਆਂ ਦੇ ਦਾਸ ਪਹੁੰਚੇ ਨੇ, ਸਾਰੇ ਹੀ ਬਹੁਤ ਜ਼ਿਆਦਾ ਚਿੰਤਾ ਦੇ ਵਿਚ ਨੇ, ਈਰਖਾ ਦੀ ਅੱਗ ਬਹੁਤ ਹੀ ਜ਼ਿਆਦਾ ਭੜਕ ਰਹੀ ਹੈ, ਫਿਰ ਉਹਨਾਂ ਨੇ ਬਹੁਤੇ ਸਾਰੇ ਉਪਾਅ ਸੋਚੇ। ਇੱਕ ਮਸੰਦ ਤਵ ਜੋਰੇ ਹੱਥ ਭਾਖਤ ਧੀਰ ਮੱਲ ਕੇ ਸਾਥ। ਉਸ ਵੇਲੇ ਇੱਕ ਵੱਡੇ ਮਸੰਦ ਨੇ ਦੋਵੇਂ ਹੱਥ ਜੋੜੇ ਨੇ ਤੇ ਧੀਰ ਮੱਲ ਨੂੰ ਉਹ ਕੁਝ ਕਹਿਣ ਲੱਗਾ।
तिस के घर मैं होतो उदारा, जिस बस लेन देन बेवहारा।
हुण जेड़े मसंद ने हाथ जोड़ के बेनती करनी शुरू कीती है उस दे बारे कवि जी दसदे ने। कवि जी लिखदे ने के धीर मल दे घर दे विच उह बहुत ही ज्यादा वड्डा मन्निया परमन्निया सी। लैण ते देण दा जिन्ना भी विहार सी उह धीर मल दा उहदे हत्थी ही मसंद दे चलदा सी।
हो तो पुष्ट सो धनी बडेरा, मन जिसको कहियो कनेरा।
कवि जी लिखदे ने बड़ा रिष्ट पुष्ट सी, इस तो अलावा वड्डा धनी भी सी। मन जिसको कहियो कनेरा, भाव कि ओहदी आखी हुई गल नूं बहुत ज्यादा करके धीर मल मनदा सी।
सब मैं जिसके बाक परमान, तीर माल अनुसारी जान।
उस मसंद दे आखे हुए जिहड़े वचन ने उह सारिआं दे विच प्रमाणिक सन। तीर माल भी एक हिसाब दा उहदे अनुसार चलदा सी।
शीहा नाम तिसी को यह, गुरसों द्रोह करत बोर है।
कवि संतोख सिंह जी लिखदे ने कि उस मसंद दा नाम सी शीहा। गुरु सो द्रोह करत बहु रहे। सतगुरु तेग बहादुर जी दे नाल इह शीहा मसंद बड़ा द्रोह करदा सी।
लोभी कुटल कठोर महाना, दुष्ट मूड शुभ पंथ अजाना।
कवि जी लिखदे ने शीहा मसंद बड़ा लोभी सी, बड़ा टेढ़ा सी, बड़ा महान कठोर सी, वड्डा दुष्ट सी ते बहुत ज्यादा मूर्ख सी, जेड़ा के चंगे सच दे रस्ते तो खुंजिया होया सी।
सुनो गुरु तुम मेरी बात, महमा रावर जाए बिलात।
सीहा मसंद कहिंदा है हे तीरमल गुरु जी, मेरी गल नू सुनो, बाकी सारियां दियां गल्लां नू छड़ दियो। महमा रावर जाए बिलात, गुरु जी तुहाडी जिहड़ी महमा है ਉਹ ਬਿਲਕੁਲ ਖਤਮ ਹੋ ਜਾਏਗੀ।
ਨਿਕਟ ਆਪ ਕੇ ਤਿਨੈ ਪੁਜਾਇਓ, ਨਹੀਂ ਕਿਸ ਤੇ ਲਗ ਪੀ ਡਰ ਪਾਇਓ।
ਦੇਖੋ ਤੇਗ ਬਹਾਦਰ ਨੇ ਕੀ ਕੀਤਾ ਕਿ ਤੁਹਾਡੇ ਹੁੰਦਿਆਂ ਹੀ ਤੁਹਾਡੇ ਲਾਗੇ ਹੀ ਰਹਿ ਕੇ ਉਹਨੇ ਆਪਣੇ ਆਪ ਨੂੰ ਪੁਜਵਾਇਆ ਹੈ। ਰਤਾ ਮਾਤਰ ਵੀ ਕਿਸੇ ਦੇ ਡਰ ਨੂੰ ਨਹੀਂ ਮੰਨਿਆ।
ਜਬ ਕੇ ਸਿੱਖ ਮਾਣ ਹੈ ਆਪੀ, ਆਇਓ ਇਹ ਤੋਂ ਨਾ ਦਰਬ ਕਤਾਪੀ।
ਸ਼ੀਹਾ ਮਸੰਦ ਕਹਿੰਦਾ ਹੈ ਕਿ ਗੁਰੂ ਜੀ ਜਦੋਂ ਦੇ ਤੁਹਾਡੇ ਚਰਨਾਂ ਦੇ ਵਿੱਚ ਸੇਵਕ ਆਉਣ ਲੱਗੇ ਨੇ, ਉਦੋਂ ਦਾ ਕਿਸੇ ਵੀ ਤਰੀਕੇ ਦੇ ਨਾਲ ਇਹਨਾਂ ਧਨ ਤੁਹਾਡੇ ਚਰਨਾਂ ਦੇ ਵਿੱਚ ਅਰਪਣ ਨਹੀਂ ਹੋਇਆ।
ਕਹਿੰਦਾ ਏਕ ਜਾਮ ਸੋ ਨਿਕ ਸਿਓ ਬਾਹਰ, ਸਭ ਮੈਂ ਅਜੋ ਭਇਓ ਨਹੀਂ ਜ਼ਾਹਰ।
ਕਹਿੰਦਾ ਹੈ ਕਿ ਇੱਕ ਪਹਿਰ ਉਹ ਬਾਹਰ ਨਿਕਲ ਕੇ ਬੈਠਿਆ ਹੈ, ਅਜੇ ਤੇ ਪੂਰੇ ਤਰੀਕੇ ਦੇ ਨਾਲ ਜ਼ਾਹਰ ਵੀ ਨਹੀਂ ਹੋਇਆ ਤੇ ਕਿੰਨੀ ਵੱਡੀ ਤਾਦਾਦ ਦੇ ਵਿੱਚ ਮਾਇਆ ਉਹਦੇ ਚਰਨਾਂ ਦੇ ਵਿੱਚ ਅਰਪਣ ਹੋ ਗਈ।
ਜਿਤ ਹਜ਼ਾਰਨ ਕੋ ਧਨ ਆਵਾ, ਇਸੀ ਪ੍ਰਕਾਰ ਜੇ ਹੋਏ ਚੜਾਵਾ।
ਕਹਿੰਦਾ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੁਣਿਆ ਕਿ ਉਹਦੇ ਕੋਲ ਧਨ ਅਰਪਣ ਹੋ ਗਿਆ ਹੈ, ਇਸੀ ਪ੍ਰਕਾਰ ਜੇ ਹੋਏ ਚੜਾਵਾ, ਜੇਕਰ ਇਸੇ ਤਰੀਕੇ ਦੀ ਰੀਤੀ ਜ਼ਿਆਦਾ ਦੇਰ ਤੱਕ ਜਾਰੀ ਰਹੇਗੀ ਤਾਂ।
ਸੈਣ ਸਕੇਲੇ ਬ੍ਰਿੰਦ ਸੁਖਾਰੇ, ਐਸ਼ਵਰਜ ਵਧੈ ਘਟੈ ਤੁਮ ਸਾਰੇ।
ਜੇ ਬਹੁਤੀ ਜ਼ਿਆਦਾ ਮਾਇਆ ਇਸੇ ਤਰ੍ਹਾਂ ਚੜ੍ਹਦੀ ਰਹੀ ਤੇ ਫਿਰ ਸ਼ੀਹਾ ਮਸੰਦ ਕਹਿੰਦਾ ਕਿ ਤੇਗ ਬਹਾਦਰ ਸੈਣਾ ਨੂੰ ਇਕੱਤਰ ਕਰ ਲਵੇਗਾ, ਬੜਾ ਸੌਖਾ ਹੈ। ਐਸ਼ਵਰਜ ਬਹੁਤ ਜ਼ਿਆਦਾ ਉਸਦਾ ਵੱਧ ਜਾਏਗਾ ਤੇ ਤੁਸੀਂ ਜਿੰਨੇ ਵੀ ਸੋਢੀ ਗੁਰੂ ਬਣ ਕੇ ਬੈਠੇ ਹੋ ਇਹ ਸਾਰੇ ਦੇ ਸਾਰੇ ਘਾਟੇ ਦੇ ਵਿੱਚ ਜਾਓਗੇ।
ਸ੍ਰੀ ਗੁਰ ਹਰ ਗੋਬਿੰਦ ਹਰ ਰਾਏ, ਤਿੰਨ ਤੇ ਅਧਿਕ ਕੇ ਸਮ ਬਣ ਜਾਏ।
ਸ਼ੀਹਾ ਮਸੰਦ ਕਹਿੰਦਾ ਕਿ ਮੈਂ ਤੇ ਇੱਥੋਂ ਤੱਕ ਮੰਨਦਾ ਹਾਂ ਕਿ ਸਤਿਗੁਰੂ ਹਰਗੋਬਿੰਦ ਜੀ ਜਾਂ ਸਤਿਗੁਰੂ ਹਰ ਰਾਏ ਜੀ ਇਹਨਾਂ ਦੇ ਸਮਾਨ ਹੀ ਬਣ ਜਾਏਗਾ ਜਾਂ ਫਿਰ ਇਹਨਾਂ ਤੋਂ ਵੀ ਜ਼ਿਆਦਾ।
ਕਛੂ ਉਪਾਏ ਨਾ ਚਲੇ ਤੁਮਾਰੋ, ਛਾਏ ਜਾਏ ਸਭ ਪਰ ਬਲ ਭਾਰੋ।
ਧੀਰਮਲ ਨੂੰ ਕਹਿੰਦਾ ਕਿ ਤੁਹਾਡਾ ਉਸ ਵੇਲੇ ਕੋਈ ਵਸ ਨਹੀਂ ਚੱਲਣਾ, ਸਾਰਿਆਂ ਦੇ ਉੱਤੇ ਭਾਰੀ ਜਿਹੜਾ ਜਸ ਹੈ ਤੇਗ ਬਹਾਦਰ ਦਾ ਛਾ ਜਾਵੇਗਾ।
ਅਬ ਤੋਂ ਲਗ ਹੈ ਬਣੇ ਉਪਾਏ, ਜਿਮ ਚਾਹੋ ਤਿਮ ਕਰੋ ਬਣਾਏ।
ਕਹਿੰਦਾ ਹੇ ਧੀਰਮਲ ਗੁਰੂ ਜੀ, ਅਜੇ ਤੇ ਛੋਟਾ ਹੈ, ਕੋਈ ਵੀ ਉਪਾਅ ਕੀਤਾ ਜਾ ਸਕਦਾ ਹੈ, ਜਿਵੇਂ ਚਾਹੋ ਉਵੇਂ ਹੀ ਹੋ ਜਾਏਗਾ।
ਨਹੀਂ ਦਾਸ ਪਟ ਚਾਕਰ ਨਾਹੀ, ਕਹਿ ਗਹਿਲੇ ਹੋ ਰੱਖੋ ਨਿਜ ਪਾਹੀ।
ਕਹਿੰਦਾ ਅਜੇ ਬਹੁਤੇ ਦਾਸ ਨਹੀਂ ਹਨ, ਸ਼ਸਤਰਧਾਰੀ ਯੋਧੇ ਵੀ ਨਹੀਂ ਹਨ ਤੇ ਚਾਕਰ ਵੀ ਨਹੀਂ ਹਨ, ਇਸ ਕਰਕੇ ਕਹਿ ਗਹਿਲੇ ਹੋ ਰੱਖੋ ਨਿਜ ਪਾਹੀ, ਜਾਂ ਤੇ ਤੁਸੀਂ ਉਸ ਨੂੰ ਫੜ ਕੇ ਆਪਣੇ ਕੋਲ ਰੱਖੋ।
ਕਹਿ ਦੇਹੋ ਤ੍ਰਾਸ ਨਾਨਕ ਸਹਿ ਬਾਹਰ, ਕਿਦੋਂ ਸੰਘਾਰੋ ਹੋਏ ਨਾ ਜ਼ਾਹਰ।
ਕਹਿੰਦਾ ਜਾਂ ਤੇ ਕੈਦ ਕਰਕੇ ਤੇਗ ਬਹਾਦਰ ਨੂੰ ਰੱਖ ਲਓ ਗੁਰੂ ਜੀ, ਜੇ ਇਹ ਨਹੀਂ ਕਰਨਾ ਤੇ ਫਿਰ ਤੁਸੀਂ ਬਹੁਤਾ ਜ਼ਿਆਦਾ ਡਰ ਦਿਖਾਓ, ਤਾਂ ਕਿ ਕਦੇ ਵੀ ਬਾਹਰ ਨਿਕਲ ਕੇ ਨਾ ਬੈਠੇ, ਤੇ ਜੇ ਫਿਰ ਇਹ ਵੀ ਕੰਮ ਨਹੀਂ ਕਰਨਾ ਤੇ ਮੈਂ ਤੇ ਸਲਾਹ ਦੇਵਾਂਗਾ ਕਿ ਮਾਰ ਦੇਣਾ ਹੀ ਚੰਗਾ ਹੈ, ਤਾਂ ਕਿ ਕਿਸੇ ਪ੍ਰਕਾਰ ਦੇ ਨਾਲ ਕਦੇ ਵੀ ਪ੍ਰਗਟ ਹੋਵੇ ਹੀ ਨਾ।
ਕਹਿ ਅਬਦਰ ਬਛੀਨ ਲਿਓ ਤਾਹੀ, ਆਗੇ ਕੋ ਦੇਹੋ ਪੈ ਉਪ ਜਾਹੀ।
ਸ਼ੀਹਾਂ ਬਸੰਤ ਕਹਿੰਦਾ ਹੈ ਕਿ ਇਸ ਵੇਲੇ ਜਿੰਨੀ ਵੀ ਮਾਇਆ ਉਹਦੇ ਚਰਨਾਂ ਦੇ ਵਿੱਚ ਅਰਪਣ ਹੋਈ ਹੈ, ਉਹਨੂੰ ਸਾਰੀ ਮਾਇਆ ਨੂੰ ਖੋ ਲਿਆ ਜਾਵੇ, ਅੱਗੇ ਵਾਸਤੇ ਉਹਨੂੰ ਬਹੁਤਾ ਜ਼ਿਆਦਾ ਡਰ ਦਿੱਤਾ ਜਾਵੇ।
ਕਿਦੋਂ ਆਪਣੇ ਦਾਸ ਪਠਾਵੋ, ਦਰਬ ਜਿਤੋ ਤੇਹਠਾਂ ਠਹਿਰਾਵੋ।
ਸ਼ੀਹਾਂ ਬਸੰਤ ਕਹਿੰਦਾ ਧੀਰਮਲ ਜੀ, ਗੁਰੂ ਜੀ ਆਪਣੇ ਦਾਸਾਂ ਨੂੰ ਉੱਥੇ ਭੇਜ ਦੇਵੋ, ਜਿਹੜੇ ਦਾਸ ਉਸ ਜਗ੍ਹਾ ਤੇ ਜਾ ਕੇ ਤੈਨਾਤ ਹੋ ਜਾਣ।
ਸਭ ਲੋਕਣ ਕੀ ਬਰ ਜੋ ਪੀਰ, ਆਈ ਜਿੱਤ ਕੇ ਉਪਾਇਨ ਤੀਰ।
ਸਾਰਿਆਂ ਲੋਕਾਂ ਦੀ ਜਿਹੜੀ ਭੀੜ ਹੈ ਉਸ ਨੂੰ ਵਰਜ ਦਿੱਤਾ ਜਾਵੇ, ਤੇ ਜਿੰਨੀ ਵੀ ਭੇਟ ਅਰਪਣ ਕੀਤੀ ਹੈ ਉਹ ਆਪਣੀ ਨਿਗਰਾਨੀ ਦੇ ਵਿੱਚ ਰੱਖੀ ਜਾਵੇ।
ਸਭ ਸੰਗਤ ਜਬ ਡੇਰਨ ਜਾਵੇ, ਸਗਰੀ ਵਸਤੂ ਉਠਾਏ ਸੋ ਲਿਆਵੇ।
ਤੇ ਕਹਿੰਦਾ ਹੈ ਸ਼ੀਹਾਂ ਕੇ ਜਦੋਂ ਸਾਰੀ ਸੰਗਤ ਮੁੜ ਜਾਏਗੀ ਆਪੋ ਆਪਣੇ ਡੇਰਿਆਂ ਦੇ ਉੱਤੇ, ਉਸ ਵੇਲੇ ਜਿੰਨੀ ਵੀ ਭੇਟਾ ਤੇਗ ਬਹਾਦਰ ਦੇ ਚਰਨਾਂ ਦੇ ਵਿੱਚ ਅਰਪਣ ਹੋਈ ਹੋਵੇਗੀ ਉਹ ਸਾਡੇ ਦਾਸ ਜਾ ਕੇ ਚੁੱਕ ਲਿਆਉਣਗੇ।
ਦਰਬਿਆਜ ਕੋ ਜੇ ਤੇ ਪਾਸ ਰਹੇ ਤਾਂ ਤੁਮ ਕੋ ਉਪਜੈ ਤ੍ਰਾਸ।
ਸ਼ੀਹਾਂ ਮਸੰਦ ਕਹਿੰਦਾ ਹੈ ਧੀਰਮਲ ਨੂੰ ਕਿ ਜੇ ਅੱਜ ਦੀ ਭੇਟਾ ਉਹਦੇ ਘਰ ਦੇ ਵਿੱਚ ਰਹੇਗੀ ਤੇ ਫੇਰ ਇਹ ਸਮਝ ਲੋ ਕਿ ਤੁਹਾਡੇ ਵਾਸਤੇ ਇਹ ਡਰ ਦਾ ਕਾਰਨ।
ਵਹਿਰੇ ਉਪਾਇਨ ਕਰਤੇ ਜਾਵਤ, ਲੇਨ ਉਪਾਏ ਚਹੋ ਤੁਮ ਤਾਵਤ।
ਭਾਵ ਕਿ ਘਰ ਤੋਂ ਬਾਹਰ ਮੈਦਾਨ ਦੇ ਵਿੱਚ ਜਦੋਂ ਤੱਕ ਭੇਟਾ ਪਈ ਹੈ ਉਦੋਂ ਤੱਕ ਉਹ ਸਾਡੇ ਅਧਿਕਾਰ ਦੇ ਵਿੱਚ ਹੈ, ਉਸ ਨੂੰ ਪ੍ਰਾਪਤ ਕੀਤਾ ਜਾ ਸਕਦਾ।
ਬਾਹਰ ਨ ਤੁਮਰੇ ਕਰ ਸੋ ਆਵੇ, ਲੈ ਕਰਕੇ ਤੂੰ ਗੁਪਤ ਛੁਪਾਵੇ।
ਪਰ ਮਸੰਦ ਕਹਿੰਦਾ ਕਿ ਜਦੋਂ ਭੇਟਾ ਘਰ ਦੇ ਅੰਦਰ ਚਲੇਗੀ ਤੇ ਫੇਰ ਤੇਗ ਬਹਾਦਰ ਯਤਨ ਕਰਕੇ ਕਿਸੇ ਗੁਪਤ ਜਗ੍ਹਾ ਦੇ ਉੱਤੇ ਉਸ ਨੂੰ ਲੁਕਾ ਦੇਗਾ, ਫੇਰ ਸਾਡੇ ਹੱਥ ਨਹੀਂ ਲੱਗਣੇ।
ਚਾਕਰ ਰਾਖ ਹੋਏ ਪੁਨ ਗਾਡੋ, ਨਿਕਸੈ ਨਹੀਂ ਸੋ ਕਿਮ ਜੇ ਕਾਡੋ।
ਇਸ ਤੋਂ ਬਾਅਦ ਮਾਇਆ ਦੇ ਜ਼ੋਰ ਦੇ ਨਾਲ ਉਹ ਨੌਕਰ ਚਾਕਰ ਰੱਖ ਕੇ ਪੱਕਾ ਹੋ ਜਾਏਗਾ, ਫਿਰ ਕਿਸੇ ਵੀ ਤਰੀਕੇ ਦੇ ਨਾਲ ਉਹ ਬਾਹਰ ਨਹੀਂ ਨਿਕਲੇਗਾ, ਭਾਵੇਂ ਤੁਸੀਂ ਕੱਢਣ ਦੀ ਵੀ ਕੋਸ਼ਿਸ਼ ਕਰੋ।
ਜਿਮ ਲੱਗ ਜਰ ਤਰ ਕੀ ਸੋਇ ਖਾਰ, ਵੱਡੋ ਹੋਏ ਗੋ ਕੌਣ ਉਪਾਰ।
ਸ਼ੀਹਾਂ ਮਸੰਦ ਕਹਿੰਦਾ ਹੈ ਧੀਰਮਲ ਨੂੰ ਕਿ ਦੇਖੋ ਗੁਰੂ ਜੀ, ਜਿਸ ਤਰ੍ਹਾਂ ਕੋਈ ਛੋਟਾ ਜਿਹਾ ਬੂਟਾ ਜਦੋਂ ਹੁੰਦਾ ਹੈ ਆਸਾਨੀ ਦੇ ਨਾਲ ਉਸ ਬੂਟੇ ਨੂੰ ਜੜੋਂ ਪੁੱਟ ਦਈਦਾ ਹੈ, ਪਰ ਜੇਕਰ ਉਹ ਬੂਟਾ ਬਹੁਤ ਵੱਡਾ ਰੁੱਖ ਬਣ ਜਾਵੇ ਤੇ ਫੇਰ ਉਹ ਪੁੱਟਿਆ ਨਹੀਂ ਜਾਂਦਾ ਆਸਾਨੀ ਦੇ ਨਾਲ ਹੱਥਾਂ ਦੇ ਨਾਲ।
ਨਿਜ ਹਿਤ ਬਾਤ ਕਰੋ ਅਬ ਹੋਏ, ਬੀਤੇ ਬਣੇ ਉਪਾਇ ਨਾ ਕੋਏ।
ਕਹਿੰਦਾ ਗੁਰੂ ਜੀ ਆਪਣੇ ਹਿੱਤ ਦੀ ਗੱਲ ਹੁਣੇ ਹੀ ਕਰ ਲੈਣੀ ਚਾਹੀਦੀ ਹੈ, ਜਦੋਂ ਸਮਾਂ ਲੰਘ ਗਿਆ ਤੇ ਫਿਰ ਕੋਈ ਯਤਨ ਨਹੀਂ ਚੱਲਣਾ।
ਇਮ ਸੁਣ ਧੀਰ ਮਾਲ ਨੇ ਕਹਿਓ, ਤਿਸ ਕੋ ਤੋ ਤਨ ਲੋਭ ਨਾ ਲਹਿਓ।
ਜਦੋਂ ਸ਼ੀਹੇ ਮਸੰਦ ਨੇ ਇਸ ਤਰ੍ਹਾਂ ਦੀਆਂ ਗੱਲਾਂ ਆਖੀਆਂ, ਉਹਦੀਆਂ ਗੱਲਾਂ ਨੂੰ ਸੁਣ ਕੇ ਧੀਰਮਲ ਅੱਗੋਂ ਕਹਿੰਦਾ
ਤਿਸ ਕੋ ਤੋ ਤਨ ਲੋਭ ਨਾ ਲਹਿਓ।
ਧੀਰਮਲ ਕਹਿੰਦਾ ਕਿ ਮੈਂ ਜਾਣਦਾ ਹਾਂ ਕਿ ਤੇਗ ਬਹਾਦਰ ਦੇ ਮਨ ਦੇ ਵਿੱਚ ਮਾਇਆ ਦਾ ਲੋਭ ਨਹੀਂ।
ਜੇ ਤਿਸ ਪਾਸ ਅਚਾਨਕ ਆਵਾ ਸੋ ਤਿਆਗਣ ਨਹੀਂ ਮੋਕੋ ਪਾਵਾ।
ਕਹਿੰਦਾ ਮਾਇਆ ਦਾ ਲੋਭ ਤੇ ਭਾਵੇਂ ਨਹੀਂ ਹੈ, ਇਹ ਮੈਂ ਜਾਣਦਾ ਹਾਂ, ਪਰ ਜੇਕਰ ਉਹਦੇ ਅਚਾਨਕ ਹੀ ਕੋਲ ਮਾਇਆ ਆ ਗਈ ਹੈ ਤੇ ਸਾਨੂੰ ਉਹ ਮਾਇਆ ਛੱਡਣੀ ਵੀ ਨਹੀਂ ਚਾਹੀਦੀ।
ਇਤੋ ਦਰਬ ਕਿਮ ਦੈਵੈ ਜਾਨ ਜਿਸ ਤਨ ਕੇ ਨਹੀਂ ਕਛੂ ਸਮਾਨ।
ਧੀਰਮਲ ਸ਼ੀਹੇ ਮਸੰਦ ਨੂੰ ਕਹਿੰਦਾ ਕਿ ਇੰਨਾ ਸਾਰਾ ਧਨ ਅਸੀਂ ਇਸ ਤਰ੍ਹਾਂ ਕਿਵੇਂ ਜਾਣ ਦੇਵਾਂਗੇ ਜਿਸ ਧਨ ਕੇ ਨਹੀਂ ਕਛੂ ਸਮਾਨ।
ਧੀਰਮਲ ਕਹਿੰਦਾ ਕਿ ਐਸਾ ਧਨ ਹੈ ਜਿਹਦੀ ਬਰਾਬਰੀ ਦੀ ਦੁਨੀਆਂ ਦੇ ਉੱਤੇ ਕੋਈ ਚੀਜ਼ ਨਹੀਂ। ਅਬ ਤੋ ਗੁਰਹਿਤ ਜਿਤ ਕੇ ਉਪਾਇਨ ਉਚਿਤ ਆਏ ਬੋ ਹਮਰੇ ਆਇਨ।
ਧੀਰਮਲ ਕਹਿੰਦਾ ਕਿ ਅੱਜ ਤੱਕ ਜੋ ਵੀ ਗੁਰੂ ਦੇ ਹਿੱਤ ਦੇ ਵਾਸਤੇ ਅਰਪਣ ਕੀਤਾ ਗਿਆ ਹੈ ਸੰਗਤਾਂ ਦੇ ਵੱਲੋਂ ਉਹ ਸਾਡੇ ਤੱਕ ਹੀ ਪਹੁੰਚਿਆ।
ਸਿੱਖ ਸੰਗਤ ਜੇ ਜਾਨਵ ਭੇਵ ਪੂਜੈ ਮੋਹ ਜਾਣ ਗੁਰੂ ਦੇਵ।
ਧੀਰਮਲ ਕਹਿੰਦਾ ਕਿ ਜਿਹੜੇ ਸਿੱਖ ਸੇਵਕ ਜਾਣਦੇ ਨੇ ਭੇਦ ਨੂੰ ਉਹ ਤੇ ਸਾਰੇ ਦੇ ਸਾਰੇ ਮੈਨੂੰ ਪੂਜਦੇ ਨੇ ਗੁਰੂ ਦੇਵ ਮੰਨ ਕੇ।
ਸ੍ਰੀ ਹਰ ਰਾਏ ਅਨਜ ਮੈਂ ਅਹੋ ਤਿਨੋ ਅਛਤ ਪੀ ਨਿਤ ਬਹੁ ਲਹੋ।
ਧੀਰਮਲ ਕਹਿੰਦਾ ਕਿ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਦਾ ਮੈਂ ਭਰਾ ਹਾਂ, ਇਸ ਕਰਕੇ ਉਹਨਾਂ ਦੇ ਸਰੀਰ ਦੇ ਹੁੰਦਿਆਂ ਵੀ ਮੈਂ ਇਸੇ ਤਰ੍ਹਾਂ ਹੀ ਵਰਤਿਆ।
ਅਬ ਤਿਨ ਤੇ ਟਿਗ ਕਹਿ ਗੁਰ ਆਈ ਸਰਬ ਪਾਂਤ ਮੁਝ ਘਰ ਵਡੇ ਆਈ।
ਕਹਿੰਦਾ ਹੁਣ ਸਤਿਗੁਰੂ ਹਰ ਰਾਏ ਜੀ ਚਲੇ ਗਏ ਨੇ, ਇਸ ਤੋਂ ਬਾਅਦ ਸਤਿਗੁਰੂ ਹਰਿਕ੍ਰਿਸ਼ਨ ਜੀ ਵੀ ਗੁਜ਼ਰ ਗਏ ਨੇ, ਇਸ ਕਰਕੇ ਸਾਡੀ ਪੀੜ੍ਹੀ ਦੇ ਵਿੱਚ ਹੀ ਜਿਹੜੀ ਗੁਰਿਆਈ ਹੈ ਇਹ ਚਲੀ ਆਉਂਦੀ ਹੈ, ਇਸ ਕਰਕੇ ਜਿਹੜੀ ਗੁਰਿਆਈ ਹੈ ਹੁਣ ਮੇਰੇ ਘਰ ਦੇ ਵਿੱਚ ਹੀ ਆਈ।
ਮੱਖਣ ਸੇਖ ਬਦੇਸ਼ੀ ਜੋਏ ਇਸ ਮੈਂ ਮਾਂ ਕੋ ਲਖੇ ਨਾ ਸੋਏ।
ਧੀਰਮਲ ਕਹਿੰਦਾ ਕਿ ਜਿਹੜਾ ਮੱਖਣ ਸਿੱਖ ਹੈ ਇਹ ਤੇ ਵਿਦੇਸ਼ੀ ਹੈ, ਇਹ ਤੇ ਇਸ ਮਹਿਮਾ ਨੂੰ ਨਹੀਂ ਜਾਣਦਾ।
ਨਿਜ ਮਤ ਤੇ ਕਰ ਗੁਰੂ ਬਨਾਵਾ ਕਿਮ ਤੇ ਹੋਣ ਦੇਹ ਹਮ ਦਾਵਾ।
ਧੀਰਮਲ ਕਹਿੰਦਾ ਕਿ ਆਪਣੇ ਮਤ ਦੇ ਮੁਤਾਬਕ ਮੱਖਣ ਸ਼ਾਹ ਨੇ ਗੁਰੂ ਬਣਾ ਦਿੱਤਾ ਹੈ ਤੇਗ ਬਹਾਦਰ ਨੂੰ, ਪਰ ਕਹਿੰਦਾ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਗੁਰਿਆਈ ਦੇ ਉੱਤੇ ਤੇਗ ਬਹਾਦਰ ਨੂੰ ਕਿਵੇਂ ਦਾਵਾ ਕਰਨ ਦੇਵਾਂਗੇ।
ਇਕ ਪਰੰਤ ਮੁਝ ਚਿੰਤਾ ਹੋਏ ਮੱਖਣ ਸਾਥ ਮਣ ਜਬੋ ਜੋਏ।
ਧੀਰਮਲ ਕਹਿੰਦਾ ਸ਼ੀਹੇ ਮਸੰਦ ਨੂੰ ਕਹਿੰਦਾ ਕਿ ਮੇਰੇ ਮਨ ਦੇ ਵਿੱਚ ਇੱਕ ਬਹੁਤ ਵੱਡੀ ਚਿੰਤਾ ਹੈ, ਮੈਂ ਸੋਚਦਾ ਹਾਂ ਕਿ ਮੱਖਣ ਸ਼ਾਹ ਜਿਹੜਾ ਆਇਆ ਹੋਇਆ ਉਹਦੇ ਨਾਲ ਸ਼ਸਤਰਧਾਰੀ ਬਹੁਤ ਸਾਰੇ ਸੂਰਮੇ ਨੇ।
ਨਹੀਂ ਵਿਰੋਧ ਹਮਰੇ ਸੰਗ ਕਰੈ ਤੋ ਆਛੀ ਬਿਦ ਹਿਰਦੈ ਵਿਚਰੈ।
ਧੀਰਮਲ ਕਹਿੰਦਾ ਕਿ ਕਿਤੇ ਇਹ ਨਾ ਹੋਵੇ ਕਿ ਜੇਕਰ ਇਸ ਤਰੀਕੇ ਦੇ ਨਾਲ ਅਸੀਂ ਜ਼ਬਰਦਸਤੀ ਕੀਤੀ ਉਹ ਮੱਖਣ ਸ਼ਾਹ ਸਾਡਾ ਵਿਰੋਧ ਕਰੇ
ਤੋ ਆਛੀ ਬਿਦ ਹਿਰਦੈ ਵਿਚਰੈ,
ਇਸ ਕਰਕੇ ਸਾਨੂੰ ਚੰਗੀ ਵਿਧੀ ਪਹਿਲਾਂ ਵਿਚਾਰ ਲੈਣੀ ਚਾਹੀਦੀ।
ਸੋ ਤੋ ਗੁਰ ਕੋ ਸਿੱਖ ਕਹਾਵੈ ਕਿਮ ਹਮ ਸੋਇ ਔਰ ਦਰੋਹ ਬਦਾਵੈ।
ਫਿਰ ਆਪੇ ਹੀ ਧੀਰਮਲ ਕਹਿੰਦਾ ਕਿ ਉਹ ਤੇ ਆਪਣੇ ਆਪ ਨੂੰ ਗੁਰੂ ਦਾ ਸਿੱਖ ਕਹਾਉਂਦਾ ਹੈ, ਇਸ ਕਰਕੇ ਸਾਡੇ ਨਾਲ ਦਰੋਹ ਕਿਉਂ ਵਧਾਏਗਾ।
ਗੁਰਹਿਤ ਭੇਟ ਹੁਤੀ ਸੋ ਦੀਨਸ ਆਪਣ ਕਾਮਨਾ ਪੂਰਨ ਕੀਨਸ।
ਗੁਰੂ ਦੇ ਹਿੱਤ ਦੇ ਵਾਸਤੇ ਜਿਹੜੀ ਭੇਟਾ ਉਸਨੇ ਸੁਖੀ ਸੀ ਉਹ ਤੇ ਦੇ ਦਿੱਤੀ ਹੈ ਤੇ ਉਹਦੀ ਮਨ ਦੀ ਜਿਹੜੀ ਕਾਮਨਾ ਹੈ ਉਹ ਵੀ ਪੂਰੀ ਹੋ ਗਈ।
ਹਮ ਪ੍ਰਾਤਾ ਕਿਸ ਬਿਦ ਸਰੁਚਾਏ ਬੀਚ ਕਹਿਣ ਤਿਨ ਨਹੀਂ ਬਨ ਆਏ।
ਧੀਰਮਲ ਕਹਿੰਦਾ ਕਿ ਅਸੀਂ ਸਾਰੇ ਭਰਾ ਹਾਂ, ਆਪੋ ਵਿੱਚ ਜਿਵੇਂ ਹੋਵੇ ਉਵੇਂ ਕਰੀਏ, ਮੱਖਣ ਸ਼ਾਹ ਦਾ ਤੇ ਇਸ ਦੇ ਵਿੱਚ ਬੋਲਣਾ ਬਿਲਕੁਲ ਵੀ ਯੋਗ ਨਹੀਂ ਹੋਵੇਗਾ।
ਯਾਂ ਤੇ ਰੁਚੈ ਮੋਹ ਮਨ ਮਾਹੀ ਦਰਬ ਛੀਨ ਕਰ ਅਨ ਪਾਹੀ। ਇਸ ਕਰਕੇ ਤੀਰਮਲ ਕਹਿੰਦਾ ਹੈ ਕਿ ਮੇਰੇ ਮਨ ਨੂੰ ਤੇ ਗੱਲ ਤੇਰੀ ਆਖੀ ਚੰਗੀ ਲੱਗਦੀ ਹੈ ਕਿ ਮਾਇਆ ਖੋ ਕੇ ਆਪਣੇ ਕੋਲ ਲੈ ਆਉਣੀ ਚਾਹੀਦੀ। ਇਮ ਸੁਣ ਪੁਣੈ ਮਸੰਦ ਬਖਾਨਾ ਕਾਰਜ ਕਰਨ ਅਲਪ ਪੀ ਜਨ। ਜਦੋਂ ਤੀਰਮਲ ਨੇ ਸਹਿਮਤੀ ਪ੍ਰਗਟ ਕੀਤੀ ਤੇ ਉਸ ਵੇਲੇ ਫਿਰ ਸ਼ੀਹਾਂ ਮਸੰਦ ਕਹਿੰਦਾ ਹੈ, ਕਹਿੰਦਾ ਕਾਰਜ ਕਰਨ ਅਲਪ ਪੀ ਜਾਣਾ। ਇਹ ਤੀਰਮਲ ਗੁਰੂ ਜੀ ਜੇਕਰ ਥੋੜਾ ਕੰਮ ਵੀ ਕਰਨਾ ਹੋਵੇ ਤਾਂ ਵੀ ਉਹਦੀ ਜਿਹੜੀ ਤਿਆਰੀ ਹੈ ਉਹ ਜਿਆਦਾ ਕਰਨੀ ਚਾਹੀਦੀ। ਤਉ ਉਤਸ਼ਾਹ ਅਦਕ ਕੋ ਕਰੈ ਜਿਸ ਤੇ ਸਭ ਸੁਖੈਨ ਹੀ ਸਰੈ। ਮਸੰਦ ਕਹਿੰਦਾ ਕਿ ਥੋੜਾ ਕੰਮ ਵੀ ਕਰਨਾ ਹੋਵੇ ਪਰ ਉਸ ਕੰਮ ਨੂੰ ਕਰਨ ਦਾ ਜਿਹੜਾ ਉਤਸ਼ਾਹ ਹੈ ਉਹ ਜਿਆਦਾ ਧਾਰਨ ਕਰਨਾ ਚਾਹੀਦਾ। ਜਿਹੜੇ ਵੀ ਮਨੁੱਖ ਇਸ ਤਰ੍ਹਾਂ ਦੀ ਨੀਤੀ ਨੂੰ ਵਰਤਦੇ ਨੇ ਉਹ ਸੌਖੇ ਤਰੀਕੇ ਦੇ ਨਾਲ ਹੀ ਆਪਣੀ ਮੰਜ਼ਿਲ ਨੂੰ ਹਾਸਲ ਕਰ ਲੈਂਦੇ ਨੇ। ਕਹਿੰਦਾ ਜੇ ਅਖੇਰ ਮ੍ਰਿਗ ਕੇ ਹੋਏ ਤਿਆਰੇ ਕਰੈ ਸਮਾਜ ਸ਼ੇਰ ਕੋ ਪਾਰੇ। ਧੀਰਮਲ ਦਾ ਮਸੰਦ ਸ਼ੀਹਾਂ ਆਪਣੇ ਗੁਰੂ ਧੀਰਮਲ ਨੂੰ ਸਿੱਖਿਆ ਦਿੰਦਾ ਕਿ ਗੁਰੂ ਜੀ ਜੇਕਰ ਕਦੇ ਸ਼ਿਕਾਰ ਕਰਨ ਦੇ ਵਾਸਤੇ ਜਾਣਾ ਹੋਵੇ ਹਿਰਨ ਦਾ, ਭਾਵ ਕਿ ਹਿਰਨ ਨੂੰ ਮਾਰਨ ਦੇ ਵਾਸਤੇ ਜੇਕਰ ਜੰਗਲ ਦੇ ਵਿੱਚ ਜਾਣਾ ਹੋਵੇ ਤੇ ਤਿਆਰੀ ਇਸ ਤਰ੍ਹਾਂ ਦੀ ਕਰਨੀ ਚਾਹੀਦੀ ਹੈ ਕਿ ਜਿਵੇਂ ਸ਼ੇਰ ਦਾ ਸ਼ਿਕਾਰ ਕਰਨ ਜਾ ਰਹੇ। ਸੋ ਬੁੱਧੀਵਾਨ ਗਿਨਿਓ ਨਰ ਜਾਏ ਨਿਜ ਐਸ਼ਵਰਜ ਕੋ ਲੇਹ ਵਧਾਏ। ਉਹੀ ਮਨੁੱਖ ਨੂੰ ਬੁੱਧੀਵਾਨ ਮੰਨਿਆ ਜਾਂਦਾ ਹੈ ਜਿਹੜਾ ਕਿ ਜਾਵੇ ਤੇ ਹਿਰਨ ਦਾ ਸ਼ਿਕਾਰ ਕਰਨ ਦੇ ਵਾਸਤੇ ਪਰ ਤਿਆਰੀ ਉਹਦੀ ਪੂਰੀ ਹੋਵੇ ਸ਼ੇਰ ਨੂੰ ਮਾਰ ਲੈਣ ਦੀ। ਉਹੀ ਜਿਹੜਾ ਨਰ ਹੈ ਉਹੀ ਜਿਹੜਾ ਮਨੁੱਖ ਹੈ ਉਹ ਬੁੱਧੀਵਾਨ ਗਿਣਿਆ ਜਾਂਦਾ ਤੇ ਉਹਦੇ ਹੀ ਐਸ਼ਵਰਜ ਦੇ ਵਿੱਚ ਵਾਧਾ ਹੁੰਦਾ।
ਉਦਮ ਕਰਨ ਤੋਹੇ ਬਣ ਆਵੇ ਜਿਸ ਤੇ ਗੁਰਤਾ ਉੱਤਮ ਪਾਵੇ।
ਕਹਿੰਦਾ ਧੀਰਮਲ ਜੀ ਤੁਹਾਨੂੰ ਵੱਡਾ ਉਦਮ ਕਰਨਾ ਚਾਹੀਦਾ ਤਾਂ ਕਿ ਤੁਹਾਡੀ ਗੁਰਿਆਈ ਪਦਵੀ ਟਿਕੀ ਰਵੇ।
ਮਾਰਨੀ ਉਚਿਤ ਤਿਸੈ ਕੋ ਮਾਰ ਬੰਧਨ ਉਚਿਤ ਕੈਦ ਮੈਂ ਡਾਰ।
ਸ਼ੀਹਾਂ ਮਸੰਦ ਕਹਿੰਦਾ ਹੈ ਕਿ ਮਾਇਆ ਤੇ ਖੋਹ ਹੀ ਲਈ ਜਾਵੇਗੀ, ਇਸ ਗੱਲ ਦੇ ਵਿੱਚ ਤੇ ਰੁਕਾਵਟ ਨਹੀਂ ਹੈ। ਪਰ ਕਹਿੰਦਾ ਗੁਰੂ ਜੀ ਮੈਂ ਤੁਹਾਨੂੰ ਦੁਬਾਰਾ ਇਹ ਕਹਿਣਾ ਚਾਹੁੰਦਾ ਕਿ ਜੇਕਰ ਉਚਿਤ ਹੈ ਮਾਰਨ ਦੇ ਤੇ ਉਸ ਨੂੰ ਮਾਰ ਦਿੱਤਾ ਜਾਵੇ, ਜੇਕਰ ਯੋਗ ਸਮਝਦੇ ਹੋ ਤੇ ਕੈਦ ਉਸ ਨੂੰ ਕਰ ਲਿਆ ਜਾਵੇ।
ਤੋ ਪ੍ਰਤਾਪ ਤਵ ਬਦੈ ਬਿਲੰਦ ਜਥਾ ਦੂਜ ਤੇ ਪੂਰਨ ਚੰਦ।
ਸ਼ੀਹਾਂ ਮਸੰਦ ਕਹਿੰਦਾ ਕਿ ਦੋਵਾਂ ਦੇ ਵਿੱਚੋਂ ਇੱਕ ਕੰਮ ਕਰਨਾ ਹੀ ਪਵੇਗਾ, ਜਾਂ ਤੇ ਤੇਗ ਬਹਾਦਰ ਨੂੰ ਮਾਰ ਦਿੱਤਾ ਜਾਵੇ ਜਾਂ ਫਿਰ ਕੈਦ ਕਰ ਲਿਆ ਜਾਵੇ। ਜੇਕਰ ਦੋਵਾਂ ਦੇ ਵਿੱਚੋਂ ਇੱਕ ਕੰਮ ਕਰੋਗੇ ਤੇ ਫਿਰ ਗੁਰੂ ਜੀ ਤੁਹਾਡਾ ਪ੍ਰਤਾਪ ਬਹੁਤ ਜ਼ਿਆਦਾ ਵਧੇਗਾ। ਇਸ ਤਰ੍ਹਾਂ ਪ੍ਰਤਾਪ ਵਧੇਗਾ ਜਿਵੇਂ ਦੂਜ ਦੇ ਚੰਦਰਮਾ ਤੋਂ ਬਾਅਦ ਹੌਲੀ ਹੌਲੀ ਪੁੰਨਿਆਂ ਦਾ ਚੰਦਰਮਾ ਉਹੀ ਚੰਦਰਮਾ ਬਣ ਜਾਂਦਾ।
ਜੋ ਕਾਰਜ ਬੁੱਧ ਤੇ ਹੋਇਆਵੇ ਤਿਸ ਕੋ ਨਰ ਤਿਸ ਹੀ ਵਿਦ ਪਾਵੇ।
ਸ਼ੀਹਾਂ ਮਸੰਦ ਕਹਿੰਦਾ ਕਿ ਜਿਹੜਾ ਕੰਮ ਬੁੱਧੀ ਦੇ ਨਾਲ ਬਣਦਾ ਹੋਵੇ ਸਿਆਣੇ ਮਨੁੱਖ ਬੁੱਧੀ ਦੀ ਉੱਥੋਂ ਵਰਤੋਂ ਕਰਕੇ ਉਸ ਕੰਮ ਨੂੰ ਸਵਾਰ ਲੈਂਦੇ ਨੇ।
ਜਹ ਬਲ ਤੇ ਕਾਰਜ ਸਰ ਜਾਏ ਤਾਂ ਕਰੇ ਨਹੀਂ ਦੇਰ ਲਗਾਏ।
ਪਰ ਕਹਿੰਦਾ ਕਿ ਜਿੱਥੇ ਤਾਕਤ ਦੀ ਲੋੜ ਪਵੇ ਸਿਆਣੇ ਮਨੁੱਖ ਉੱਥੇ ਤਾਕਤ ਦਾ ਪ੍ਰਦਰਸ਼ਨ ਕਰਕੇ ਆਪਣੇ ਕੰਮ ਨੂੰ ਸਵਾਰ ਲੈਂਦੇ ਨੇ, ਰਤਾ ਵੀ ਦੇਰੀ ਨਹੀਂ ਲਾਉਂਦੇ।
ਬਾਲੇ ਅਰ ਬੁੱਧ ਦੋਨੋ ਤੁਮ ਮਾਹੀ ਦੇਸ਼ ਕਾਲ ਲਖ ਵੈ ਉਤ ਸ਼ਾਹੀ।
ਇਸ ਕਰਕੇ ਮਸੰਦ ਕਹਿੰਦਾ ਕਿ ਧੀਰਮਲ ਗੁਰੂ ਜੀ ਤੁਹਾਡੇ ਕੋਲ ਤਾਕਤ ਵੀ ਹੈ ਔਰ ਤੁਹਾਡੇ ਕੋਲ ਬੁੱਧੀ ਵੀ ਹੈ, ਭਾਵ ਕਿ ਤੁਹਾਡੇ ਅਧਿਕਾਰ ਦੇ ਵਿੱਚ ਇਹ ਦੋਵੇਂ ਚੀਜ਼ਾਂ ਨੇ, ਤਾਕਤ ਵੀ ਤੁਹਾਡੇ ਕੋਲ ਹੈ ਔਰ ਬੁੱਧੀ ਵੀ।
ਅਬ ਮੈਂ ਕਹੋ ਕਰੋ ਸੋ ਬਾਤ ਪਾਵੋ ਦਰਬ ਆਪ ਜਿਸ ਭਾਂਤ।
ਮਸੰਦ ਕਹਿੰਦਾ ਕਿ ਹੁਣ ਮੈਂ ਜੋ ਕਹਿਣਾ ਹਾਂ ਉਹ ਤੁਸੀਂ ਕਰੋ, ਜੇਕਰ ਮੇਰੀ ਗੱਲ ਨੂੰ ਮੰਨੋਗੇ ਤੇ ਫਿਰ ਤੁਹਾਡੇ ਚਰਨਾਂ ਦੇ ਵਿੱਚ ਮਾਇਆ ਆਏਗੀ।
ਪੂਰਨ ਕਰੋ ਆਪਣੀ ਚਾਹੋ ਸ਼ਸਤਰ ਬੰਧਾਵੋ ਜੇ ਪੱਟ ਪਾਹੋ।
ਕਹਿੰਦਾ ਕਿ ਤੁਹਾਡੀ ਜਿਹੜੀ ਚਾਹ ਹੈ
ਉਹ ਪੂਰਨ ਹੋਵੇਗੀ। ਜਿਹੜੇ ਸ਼ਸਤਰ ਧਾਰੀ ਯੋਧੇ ਨੇ ਉਹਨਾਂ ਨੂੰ ਹੁਕਮ ਕਰੋ ਕਿ ਸ਼ਸਤਰਾਂ ਨੂੰ ਸਜਾ ਲੈਣ।
ਰਾਖੋ ਤਹਾਂ ਜਸੂਸ ਲਗਾਏ ਜਬ ਮੱਖਣ ਤਹ ਤੇ ਉੱਠ ਜਾਏ।
ਕਹਿੰਦਾ ਕਿ ਦੋ ਤਿੰਨ ਜਸੂਸਾਂ ਨੂੰ ਭੇਜ ਦਿੱਤਾ ਜਾਵੇ, ਉਹ ਜਿਹੜੇ ਜਸੂਸ ਨੇ ਉਹ ਮੱਖਣ ਸ਼ਾਹ ਦੇ ਉਥੋਂ ਜਾਣ ਦੀ ਖਬਰ ਨੂੰ ਲਿਆ ਦੇਣਗੇ।
ਤਤ ਸ਼ਿਨ ਜਾਹ ਤਹਾਂ ਪਟ ਸਾਰੇ ਲੇ ਅਚਾਨਕ ਧਨ ਵੱਥ ਪਾਰੇ।
ਸ਼ਿਹਾ ਮਸੰਦ ਕਹਿੰਦਾ ਹੈ ਧੀਰ ਮਨ ਨੂੰ ਕਿ ਜੇਕਰ ਮੱਖਣ ਸ਼ਾਹ ਤੋਂ ਤੇ ਉਹਦੇ ਸਾਥੀਆਂ ਤੋਂ ਡਰ ਲੱਗਦਾ ਹੈ ਤੇ ਆਪਾਂ ਉਥੇ ਜਸੂਸਾਂ ਨੂੰ ਭੇਜ ਦਿੰਨੇ ਹਾਂ, ਜਦੋਂ ਮੱਖਣ ਸ਼ਾਹ ਆਪਣੇ ਸਾਥੀਆਂ ਦੇ ਸਮੇਤ ਉਥੋਂ ਚਲਿਆ ਜਾਏਗਾ ਉਸੇ ਵੇਲੇ ਸਾਡੇ ਆਦਮੀ ਦੌੜ ਕੇ ਉਥੇ ਪਹੁੰਚਣਗੇ। ਅਚਾਨਕ ਜਿੰਨੀ ਵੀ ਭੇਟਾ ਉਹਦੇ ਚਰਨਾਂ ਦੇ ਵਿਚ ਅਰਪਣ ਹੋਈ ਹੈ ਉਹਨੂੰ ਖੋ ਲਿਆਉਣਗੇ।
ਖਰ ਭਰਾਟ ਪਰ ਹੈ ਤਿੰਨ ਮਾਹੀ ਤੁਪਕ ਤਾਕ ਹੱਥ ਹੈ ਤਬ ਤਾਹੀ।
ਕਹਿੰਦਾ ਕਿ ਬੜੀ ਖਲਬਲ ਜੀ ਉਸ ਵੇਲੇ ਮੱਚ ਜਾਵੇਗੀ ਉਸ ਜਗ੍ਹਾ ਦੇ ਉੱਤੇ ਤੇ ਕਹਿੰਦਾ ਮੇਰਾ ਖਿਆਲ ਤੇ ਇਹੀ ਹੈ ਕਿ ਉਸ ਵੇਲੇ ਨਿਸ਼ਾਨਾ ਮਾਰ ਕੇ ਬੰਦੂਕ ਦੀ ਗੋਲੀ ਦਾ ਤੇਗ ਬਹਾਦਰ ਨੂੰ ਮਾਰ ਦਿੱਤਾ ਜਾਵੇਗਾ। ਇਸ ਤਰ੍ਹਾਂ ਦੀ ਜਿਹੜੀ ਵਿਉਂਤ ਹੈ ਉਹ ਦੱਸੀ ਹੈ ਧੀਰਮਲ ਨੂੰ ਸ਼ੇਹੇ ਮਸੰਦ ਨੇ ਕਿਸ ਤਰੀਕੇ ਦੇ ਨਾਲ ਅੱਗੇ ਇਹ ਆਪਣਾ ਉਪਾਅ ਕਰਨਗੇ। ਜਿਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਇਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਸਮੇਂ ਦੀ ਸਮਾਪਤੀ ਹੈ, ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰਮ ਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪ੍ਰਣਾਮ।
ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਪਾਤਸ਼ਾਹੀ ਬਾਰਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਆਏ, ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਡਿਠਿਆ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਘਰ ਨਾਉਣੀ ਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਇ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਸਿੱਖੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੇ ਮਿਹਰਵਾਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋਤ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਸਿਮਰੀਐ ਜਿਨ੍ਹਾਂ ਦਾ ਦਰਸ਼ਨ ਕੀਤਿਆਂ ਜਨਮ ਮਰਨ ਦੁੱਖ ਜਾਏ, ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਇ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਧਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਹੇ ਸੱਚੇ ਪਾਤਸ਼ਾਹ ਜੀਓ ਅਸੀਂ ਸਦਾ ਹੀ ਭੁੱਲਣ ਹਾਰ ਹਾਂ, ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਹੀ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਿਵਾਜ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ। ਜੁਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਜਾਪ ਕਰਨ ਲੱਗੀ ਹੈ। ਜਾਪ ਕਰਨ ਦਾ ਬਲ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾਮ ਦਾ ਰਸ ਬਖਸ਼ੋ, ਰੱਖ ਲੋ ਬਖਸ਼ ਲੋ, ਦਿਓ ਦੀਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।